मेरे प्यारे देशवासियों, तुहानू सारयां नू नमस्कार। फिर एक बार मन की बात नाल तुहाडे सारयां नाल जुड़न दा सुभाग मैनू मिलिया है। अज भारत दक्षण अफ्रीका दे दरमियान पंजवां वनडे मैच मुंबई विच खेडन जा रहा है। यह सीरीज़ है जिसका नाम गांधी मंडेला सीरीज़ दिता गया है। हुण तक सीरीज़ रोमांचक मोड़ ते है। दोवें टीमां दो दो मैच जित चुकियां ने ते इसलिए आखिरी मैच का महत्व होर ज्यादा बढ़ गया है। मेरी सारे खिडारियों नूं बहुत बहुत शुभकामनावां। अज मैं आकाशवाणी के कन्नूर केंद्र के दोस्तों नूं वधाई देना चाहुंदा। वधाई इसलिए देनी है क्योंकि जदों मैं मन की बात शुरू कीती सी तां कई लोग उहदे नाल जुड़दे चले गए। उहदे च केरल की एक बारहवीं जमात की विद्यार्थन शरदा थम्मन जुड़ी सी। कनूर केंद्र ने बाद विच उन्हूं बुलाया ते एक समारोह आयोजित किया ते काफ़ी कुछ फीडबैक का माहौल बनिया। एक अपनत्व का भाव बनिया ते एक बारहवीं जमात च पढ़न वाली श्रद्धा की इस जागरूकता नूं कनूर के आकाशवाणी केंद्र ने सराया, उन्हूं इनाम दिता। कनूर आकाशवाणी केंद्र की इस गल नाल मैनूं ही प्रेरणा मिल गई ते मैं चाहूँगा कि देश भर विच इदां आकाशवाणी केंद्र जे आपो अपने इलाके च इस तरीके दे नाल जागृति फैलाउण ते सक्रिय लोकां वल उन्हां दा ध्यान जाएगा। इहदे नाल जन भागीदारी नाल देश चलाउण दा जो साडा मकसद है उहनूं एक नवी ताकत मिलेगी। ते इस लई मैं कनूर आकाशवाणी केंद्र दे सारे साथियां दा हिरदे तों बहुत बहुत अभिनंदन करदा ते वधाई देना। मैं अज फिर केरल दी गल करनी है। केरल दे चित्तूर दे सेंट मैरी अपर प्राइमरी स्कूल दियां विद्यार्थना ने मैनूं एक खत भेजिया। खत कई तरह नाल खास है। एक तां इन्हां बच्चियां ने अपने अंगूठे दे निशान नाल भारत माता दा एक चित्र बनाया, एक बहुत वड्डे कपड़े ते भारत माता दे नक्शे दा चित्र मैनूं भेजिया गया है। पहला मैं हैरान सी कि उन्होंने अपने अंगूठे दे निशान नाल भारत दा नक्शा क्यों बनाया, पर जदों मैं उन्हां दा खत पढ़िया तो मैं समझ आई कि किन्ना वड्डा सिंबोलिक सुनेहा उन्होंने दिता है। ये वो बच्चियां ने जिन्होंने सिर्फ प्रधानमंत्री नूं जागृत करन दी कोशिश नहीं कीती। इदां नहीं है, बल्कि अपने खेतर विच भी लोकां नूं जागरूक करन दा वो उपराला कर रही ने ते उन्हां दा मिशन है अंगदान। ऑर्गन डोनेशन लई वो जन जागृति अभियान चला रही ने। उन्होंने अनेक थावां ते जाके नाटक भी खेडे ने ताकि लोकां च अंगदान की समझ फैले, अंगदान एक आदत बन जाए। इन्हां बच्चियां ने मैनूं चिट्ठी च लिखिया है कि तुसीं अपने मन की बात प्रोग्राम च ऑर्गन डोनेशन दे विषय ते लोकां नूं अपील करो। महाराष्ट्र दे करीब 80 साला वसंतराव सुदके गुरु जी तां हमेशा एक मूवमेंट चलाउंदे रहिंदे ने। उह कहिंदे ने कि अंगदान नूं एक उत्सव बन जाना चाहिदा है। इन्हां दिनां च मैनूं फोन कॉल ते भी काफ़ी सुनेहे आउंदे ने। दिल्ली दे दिवेश ने भी इदां दा ही एक सुनेहा मैनूं दित्ता है।
मैं दिवेश दिल्ली तो बोल रहा, मैं बहुत खुश हाँ कि सरकार ऑर्गन डोनेशन लई बहुत वधिया उपराले कर रही है ते इस बारे सरकार पॉलिसी बनाउन जा रही है। साडे मुल्क च यह सख्त जरूरत है कि ऑर्गन डोनेशन च लोग एक दूजे की मदद करन। चाइना वर्गे मुल्क ऑर्गन डोनेशन च साडे तो बहुत अग्गे ने ते सरकार दा एक मिलियन पिछे एक डोनेशन दा टीचा एक बड़ा कार्यशील उद्यम है।
ये विषय काफ़ी महत्वपूर्ण है, इदां मैनूं लगता है। देश विच हर साल 2.5 लाख तो ज़्यादा किडनी, हार्ट ते लिवर डोनेशन दी जरूरत है, पर 125 करोड़ दे देश विच सानू सिर्फ 5,000 ट्रांसप्लांट नूं ही कामयाब करन दा मौका मिलता है। हर साल 1 लख अखां दी लोड़ हुंदी है ते असी सिर्फ 25,000 तक ही पहुंच पाने हैं। 4 अखां दी लोड़ होवे असी सिर्फ 1 दे पाउने हैं। सड़क दुर्घटना च मौत होण ते शरीर दे ऑर्गन नूं डोनेट किया जा सकता है। कुछ कानूनी उलझणा भी बहुत ने। सूबियां ने भी इस दिशा च मार्गदर्शन करके कुछ उपराले किए ने। कुछ राजां ने कागजी कार्रवाई नूं घट करके इस विच गति लिआउण दा चंगा उपराला कीता है। अज मैं कह सकदा कि ऑर्गन डोनेशन अंगदान के खेत्र च तमिलनाडु अगली कतार विच है। कई समाजिक संस्थावां कई एनजीओज बहुत ही सोहना काम इस दिशा च कर रहे ने। ऑर्गन ट्रांसप्लांट नूं वधावा देण लई नैशनल ऑर्गन एंड टिश्यू ट्रांसप्लांट ऑर्गनाइजेशन नोटो की स्थापना की गई है। एक 24/7 हेल्पलाइन 1800114770 यह सेवा भी उपलब्ध है। तो साढ़े इतने का कहा गया है एन तकतेन भुंजी था त्याग करन दा जो आनंद हुंदा है उदा बहुत उत्तम वर्णन एन तकतेन भुंजी था इस मंत्र विच है। पिछले दिन असी सारयां ने टीवी ते देखिया सी कि दिल्ली दे जीबी पंत हॉस्पिटल विच एक गरीब रेड़ी वाला हॉकर उदी पत्नी दा लिवर ट्रांसप्लांट किया गया ते ए लिवर विशेष प्रबंध करके लखनऊ तो दिल्ली लिया गया ते ओ ऑपरेशन कामयाब रहा। एक जिंदगी बच गई। अंगदान महादान देन ततेन भुंजी था इस भाव नू असी अमल विच लियाईए ते इस गल ते असी जरूर जोर दईए। प्यारे देशवासियो हुणे हुणे असी नवरात्रे ते विजयदशमी का त्यौहार मनाया ते कुछ दिन बाद दिवाली का त्यौहार भी मनावांगे। ईद भी मनाई गणेश चतुर्थी भी मनाई पर इस दरमियान देश एक बहुत वड्डा उत्सव मनाउण जा रहा है। सानू सारे देशवासियों नू फखर होवे अभिमान होवे आने वाले 26-29 अक्टूबर भारत की राजधानी नवी दिल्ली विच इंडिया अफ्रीका फोरम समिट का आयोजन हो रहा है। भारत की धरती ते पहली बार इन्ने वड्डे स्केल ते आयोजन हो रहा है। 54 अफ्रीकी देशां ते यूनियंस दे लीडर नू सद्दा दिता गया है। अफ्रीका दे बाहर अफ्रीकन देशां दा सब तो वड्डे कई सम्मेलनां दा ए एक सम्मेलन हो रहा है। भारत ते अफ्रीका दे रिश्ते गहरे ने। जिन्नी आबादी भारत दी है उन्नी ही आबादी अफ्रीकन देशां दी है ते जे दोवां दी आबादी मिला लईए तां असी दुनिया दी एक तिहाई आबादी बनते हैं। ते कहिंदे ने कि लखां साल पहलां यह एक ही जमीनी हिस्सा सी बाद विच हिंद महासागर नाल इहदे दो टुकड़े वंडे गए। साडे विच बहुत समानतावां ने। भारत की जीव सृष्टि अफ्रीका की जीव सृष्टि बहुत तरह के नाल मिलती जुलती है। कुदरती संसाधनां विच भी साडी काफ़ी नेड़ता है ते भारत के लगभग 27 लाख लोग इन्हां देशां विच बहुत लंबे समय तो वसे हुए ने। भारत के अफ्रीकी देशों नाल आर्थिक संबंध ने सांस्कृतिक संबंध ने राजनयिक संबंध ने पर सब तो ज्यादा अफ्रीकन देशों की युवा पीढ़ी नू सिखित करन विच भारत बहुत वड्डी भूमिका अदा कर रहा है। ह्यूमन रिसोर्स डिवेलपमेंट कपैसिटी बिल्डिंग 25,000 तो ज्यादा अफ्रीकन स्टूडेंट्स भारत विच पढ़े ने ते अज अफ्रीका दे कई देश दे नेता ने जो भारत विचों पढ़ के गए ने ते साडा किन्ना डूंगा रिश्ता है। उस दृष्टि नाल इह समिट बड़ा महत्वपूर्ण है। आम तौर ते जदों समिट हुंदा है ते उदों भिन्न भिन्न देशां दे मुखिया मिलते ने। इह गल सही है कि समिट च मुखियावां दी मीटिंग होण वाली है पर साडी कोशिश है कि जनता दा भी मिलन होना चाहीदा है ते इस वार भारत सरकार ने खास करके HRD मिनिस्ट्री ने एक बहुत ही वधिया प्रोग्राम किया। CBSE दे जिन्ने भी एफिलिएटेड स्कूल ने उन्हां दे बच्चियां दे विच एक ऐसे कॉम्पीटिशन का आयोजन किया गया। कवितावां लिखण का प्रोग्राम किया गया। उन्हां दी साझेदारी वधाउण का प्रोग्राम किया गया। लगभग 1600 स्कूलां ने उहदे विच हिस्सा लिया। भारत ते भारत दे बाहर दे भी स्कूल सन ते हजारां हजारां स्कूली बच्चियां ने भारती अफ्रीकन संबंधां नूं जोर देण वालियां गल्लां लिखियां। दूजे पासे महात्मा गांधी दी जन्म भूमि पोरबंदर तों मैमरीज ऑफ महात्मा एक मोबाइल प्रदर्शनी पोरबंदर तों लैके उत्तरी राजां दी यात्रा करते करते 29 अक्टूबर नूं दिल्ली पहुंच रही है। लखां स्कूली बच्चियां ने इस प्रदर्शनी नूं देखिया। पिंड पिंड लोकां ने वेख्या ते अफ्रीका ते भारत दे संबंधां च महात्मा गांधी जी दी इक इदां दी महान भूमिका रही सी। महात्मा गांधी जी दी शख्सियत दा असर ਇਹਨਾਂ ਦੋਵਾਂ ਜ਼ਮੀਨੀ ਹਿੱਸਿਆਂ 'ਚ ਕਿੰਨਾ ਰਿਹਾ ਸੀ ਇਹਨੂੰ ਲੋਕਾਂ ਨੇ ਜਾਣਿਆ ਅਤੇ ਪਛਾਣਿਆ। ਇਹ ਜੋ ਮੁਕਾਬਲਾ ਹੋਇਆ ਉਹਦੇ 'ਚ ਬਹੁਤ ਵਧੀਆ ਮਿਆਰ ਦੀਆਂ ਰਚਨਾਵਾਂ ਆਈਆਂ ਸਨ। ਇੱਕ ਰਚਨਾ ਵੱਲ ਮੇਰਾ ਧਿਆਨ ਜਾਂਦਾ ਹੈ, ਮੈਨੂੰ ਚੰਗੀ ਲੱਗੀ, ਇਸ ਲਈ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਸਾਡੇ ਛੋਟੇ ਛੋਟੇ ਇਲਾਕਿਆਂ 'ਚ ਸਕੂਲੀ ਬੱਚੇ ਵੀ ਕਿੰਨੇ ਹੋਣਹਾਰ ਨੇ, ਇਹਨਾਂ ਦੀ ਦ੍ਰਿਸ਼ਟੀ ਕਿੰਨੀ ਵਿਆਪਕ ਹੈ, ਇਹ ਕਿੰਨੀ ਡੂੰਘਾਈ ਨਾਲ ਸੋਚਦੇ ਨੇ, ਇਹਦਾ ਪਤਾ ਇਹਦੇ 'ਚ ਲੱਗਦਾ ਹੈ। ਮੁਜ਼ੱਫਰਨਗਰ UP, ਉੱਥੋਂ ਗਰਿਮਾ ਗੁਪਤਾ ਨੇ ਮੁਕਾਬਲੇ 'ਚ ਇੱਕ ਕਵਿਤਾ ਲਿਖੀ ਹੈ ਅਤੇ ਵਧੀਆ ਲਿਖਿਆ ਹੈ ਉਹਨੇ। ਉਹਨੇ ਲਿਖਿਆ ਹੈ, ਅਫਰੀਕਾ 'ਚ ਨੀਲ ਨਦੀ ਸਾਗਰ ਦਾ ਨਾਮ ਹੈ ਲਾਲ, ਮਹਾਂਦੀਪ ਵਿਸ਼ਾਲ ਹੈ ਪ੍ਰਵਾਸੀ ਭਾਰਤੀ ਖੁਸ਼ਹਾਲ, ਜਿੱਦਾਂ ਸਿੰਧੂ ਘਾਟੀ ਦੀ ਸੱਭਿਅਤਾ ਹੈ ਭਾਰਤ ਦੀ ਪਛਾਣ, ਨੀਲ ਨਦੀ ਤੇ ਕਾਰਤਜ ਹੈ ਅਫਰੀਕੀ ਸੱਭਿਅਤਾ 'ਚ ਮਹਾਨ। ਗਾਂਧੀ ਜੀ ਨੇ ਸ਼ੁਰੂ ਕੀਤਾ ਅਫਰੀਕਾ ਤੋਂ ਅੰਦੋਲਨ, ਐਸਾ ਚਲਾਇਆ ਜਾਦੂ ਸਭ ਤੇ ਜਿੱਤ ਲਿਆ ਸਾਰਿਆਂ ਦਾ ਮਨ, ਜੋਹਨਸਬਰਗ ਹੋਵੇ ਜਾਂ ਕਿੰਗਸਟਨ, ਜ਼ਿੰਬਾਵੇ ਹੋਵੇ ਜਾਂ ਚਾਡ, ਸਭ ਅਫਰੀਕੀ ਦੇਸ਼ਾਂ 'ਚ ਮਿਲਦੀ ਹੈ ਸਾਡੀ ਆਲੂ ਚਾਟ। ਲਿਖਣ ਨੂੰ ਤਾਂ ਲਿਖਦਿਆਂ ਪੰਕਤੀਆਂ ਕਈ ਹਜ਼ਾਰ, ਅਫਰੀਕਾ ਦੇ ਜੰਗਲਾਂ ਨਾਲ ਕਰਦੀ ਹਾਂ ਮੈਂ ਪਿਆਰ। ਵੈਸੇ ਕਵਿਤਾ ਤਾਂ ਬਹੁਤ ਲੰਬੀ ਹੈ, ਪਰ ਮੈਂ ਕੁਝ ਹੀ ਚੀਜ਼ਾਂ ਨੂੰ ਤੁਹਾਨੂੰ ਸੁਣਾਇਆ ਹੈ। ਵੈਸੇ ਤਾਂ ਇਹ ਸਮਿਟ ਇੰਡੋ ਅਫਰੀਕਾ ਹੈ, ਪਰ ਜਨ ਜਨ ਨੂੰ ਜੋੜਨ ਦਾ ਕੈਸਾ ਮੌਕਾ ਬਣਦਾ ਹੈ ਇਹ ਸਾਨੂੰ ਸਾਫ ਸਾਫ ਦਿਸਦਾ ਹੈ। ਮੈਂ ਗਰਿਮਾ ਨੂੰ ਅਤੇ ਇਹਦੇ 'ਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ, 1600 ਤੋਂ ਵੱਧ ਸਕੂਲਾਂ ਨੂੰ ਅਤੇ HRD ਮਿਨਿਸਟਰੀ ਨੂੰ ਬਹੁਤ ਬਹੁਤ ਵਧਾਈ ਦੇਣਾ। ਮੈਂ 15 ਅਗਸਤ ਨੂੰ ਪਿਛਲੀ ਵਾਰ ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੇ ਸੰਬੰਧ ਵਿੱਚ ਇੱਕ ਪ੍ਰਸਤਾਵ ਰੱਖਿਆ ਸੀ। ਉਹਦੇ ਤੋਂ ਬਾਅਦ ਬਹੁਤ ਸਾਰੇ ਸਾਂਸਦ ਮਿੱਤਰਾਂ ਨੇ ਇਸ ਕੰਮ ਨੂੰ ਸਾਕਾਰ ਕੀਤਾ, ਬੜੇ ਮਨ ਨਾਲ ਲੱਗੇ ਰਹੇ। ਪਿਛਲੇ ਮਹੀਨੇ ਭੋਪਾਲ 'ਚ ਇੱਕ ਕਾਰਜਸ਼ਾਲਾ ਹੋਈ ਜਿਸ 'ਚ ਜਿੱਥੇ ਇਹ ਆਦਰਸ਼ ਗ੍ਰਾਮ ਹੋ ਰਹੇ ਨੇ ਉੱਥੋਂ ਦੇ ਪ੍ਰਧਾਨ, ਉੱਥੋਂ ਦੇ ਕਲੈਕਟਰ, ਕੁਝ ਸਾਂਸਦ, ਭਾਰਤ ਸਰਕਾਰ, ਰਾਜ ਸਰਕਾਰ, ਸਭ ਨੇ ਮਿਲ ਕੇ ਆਦਰਸ਼ ਗ੍ਰਾਮ ਯੋਜਨਾ ਵਿਸ਼ੇ 'ਤੇ ਡੂੰਘੀ ਚਰਚਾ ਕੀਤੀ। ਨਵੀਆਂ ਨਵੀਆਂ ਚੀਜ਼ਾਂ ਧਿਆਨ 'ਚ ਆਈਆਂ ਅਤੇ ਉਹ ਬੜੀਆਂ ਉਤਸ਼ਾਹਪੂਰਨ ਚੀਜ਼ਾਂ ਨੇ। ਕੁਝ ਚੀਜ਼ਾਂ ਜ਼ਰੂਰ ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ। ਝਾਰਖੰਡ ਇੱਕ ਤਰ੍ਹਾਂ ਨਾਲ ਕਾਫ਼ੀ ਵੱਡਾ ਸੂਬਾ ਹੈ, ਆਦਿਵਾਸੀ ਖੇਤਰ ਹੈ। ਬਦਕਿਸਮਤੀ ਨਾਲ ਮਾਓਵਾਦ, ਉਗਰਵਾਦ, ਬੰਬ, ਬੰਦੂਕ, ਲਹੁ ਲੁਹਾਨ ਧਰਤੀ, ਝਾਰਖੰਡ ਦੀ ਜਦੋਂ ਵੀ ਗੱਲ ਆਉਂਦੀ ਹੈ ਤਾਂ ਇਹ ਸਾਰੀਆਂ ਗੱਲਾਂ ਸੁਣਨ ਵਿੱਚ ਆਉਂਦੀਆਂ ਨੇ। ਇਹਨਾਂ ਵਾਮਪੰਥੀ ਉਗਰਵਾਦੀਆਂ ਦੇ ਪ੍ਰਭਾਵ ਕਰਕੇ ਉੱਥੋਂ ਦੇ ਕਈ ਇਲਾਕੇ ਬਰਬਾਦ ਹੋਏ ਨੇ, ਪਰ ਉੱਥੋਂ ਦੇ ਸਾਡੇ ਸਾਂਸਦ ਵੈਸੇ ਬਹੁਤ ਮਸ਼ਹੂਰ ਨੇ, ਕਦੇ ਸੰਸਦ 'ਚ ਡਿਪਟੀ ਸਪੀਕਰ ਵੀ ਰਹੇ ਨੇ, ਸਿਮਨ ਕਰੀਆ ਮੁੰਡਾ ਜੀ। ਆਦਿਵਾਸੀਆਂ ਲਈ ਉਹਨਾਂ ਨੇ ਆਪਣਾ ਜੀਵਨ ਖਪਾਇਆ ਹੋਇਆ। ਉਹਨਾਂ ਨੇ ਝਾਰਖੰਡ ਦੇ ਕੁੰਤੀ ਜ਼ਿਲ੍ਹੇ ਦੇ ਪਰਸੀ ਗ੍ਰਾਮ ਪੰਚਾਇਤ ਨੂੰ ਆਦਰਸ਼ ਗ੍ਰਾਮ ਬਣਾਉਣ ਲਈ ਚੁਣਿਆ। ਉਗਰਵਾਦੀ ਵਾਮਪੰਥੀਆਂ ਦਾ ਜਿੱਥੇ ਰਾਜ ਚੱਲਦਾ ਸੀ ਉੱਥੇ ਸਰਕਾਰੀ ਮੁਲਾਜ਼ਮਾਂ ਲਈ ਜਾਣਾ ਵੀ ਬੜਾ ਮੁਸ਼ਕਿਲ ਸੀ, ਡਾਕਟਰ ਤੱਕ ਵੀ ਜਾ ਨਹੀਂ ਸੀ ਪਾਉਂਦੇ। ਉਹਨਾਂ ਨੇ ਖੁਦ ਆਉਣਾ ਜਾਣਾ ਸ਼ੁਰੂ ਕੀਤਾ, ਲੋਕਾਂ 'ਚ ਵਿਸ਼ਵਾਸ ਪੈਦਾ ਕੀਤਾ, ਸਰਕਾਰੀ ਪ੍ਰਬੰਧਾਂ 'ਚ ਜਾਨ ਫੂਕਣ ਦੀ ਕੋਸ਼ਿਸ਼ ਕੀਤੀ, ਅਧਿਕਾਰੀਆਂ ਨੂੰ ਆਉਣ ਲਈ ਉਤਸ਼ਾਹਿਤ ਕੀਤਾ ਅਤੇ ਇੱਕ ਲੰਬੇ ਅਰਸੇ ਤੋਂ ਬਾਅਦ ਉਦਾਸੀਨਤਾ ਦਾ ਜੋ ਮਾਹੌਲ ਸੀ ਉਹਦੇ 'ਚ ਕੁਝ ਕਰ ਗੁਜ਼ਰਨ ਦੀ ਇੱਛਾ ਪੈਦਾ ਕੀਤੀ। ਆਦਰਸ਼ ਗ੍ਰਾਮ 'ਚ ਇਨਫਰਾਸਟ੍ਰਕਚਰ ਅਤੇ ਹੋਰ ਪ੍ਰਬੰਧਾਂ ਦੇ ਨਾਲ ਨਾਲ ਇਹ ਜਨ ਚੇਤਨਾ ਜਗਾਉਣ ਦਾ ਇੱਕ ਬਹੁਤ ਹੀ ਸਫਲ ਉਪਰਾਲਾ ਝਾਰਖੰਡ ਦੇ ਇਸ ਪਰਸੀ ਪਿੰਡ 'ਚ ਹੋਇਆ। ਮੈਂ ਸਾਂਸਦ ਸਮਨ ਕਰੀਆ ਮੁੰਡਾ ਜੀ ਨੂੰ ਵਧਾਈ ਦਿੰਦਾ। ਇੱਦਾਂ ਦੀ ਹੀ ਮੈਨੂੰ ਖਬਰ ਮਿਲੀ ਆਂਧਰਾ ਤੋਂ। ਆਂਧਰਾ ਦੇ ਸਾਂਸਦ ਅਸ਼ੋਕ ਗਜਪਤੀ ਰਾਜੂ ਜੀ ਆਦਰਸ਼ ਗ੍ਰਾਮ ਯੋਜਨਾ 'ਚ ਉਹ ਖੁਦ ਖੱਪ ਗਏ ਅਤੇ ਉਹਨਾਂ ਨੇ ਆਂਧਰਾ ਪ੍ਰਦੇਸ਼ ਦੇ ਵਿਜ਼ਿਆਨਗਰਮ ਜ਼ਿਲ੍ਹੇ ਦੇ ਵਾਰਾਪੁੜੀ ਗ੍ਰਾਮ ਪੰਚਾਇਤ ਨੂੰ ਆਦਰਸ਼ ਗ੍ਰਾਮ ਲਈ ਚੁਣਿਆ। ਬਾਕੀ ਪ੍ਰਬੰਧ ਤਾਂ ਹੋ ਰਹੇ ਨੇ, ਪਰ ਉਹਨਾਂ ਨੇ ਇੱਕ ਬੜਾ ਵਿਸ਼ੇਸ਼ ਅਤੇ ਇਨੋਵੇਟਿਵ ਕੰਮ ਕੀਤਾ। ਉਹਨਾਂ ਨੇ ਉੱਥੋਂ ਦੇ ਸਕੂਲਾਂ 'ਚ ਜੋ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਨੂੰ ਇੱਕ ਕੰਮ ਦਿੱਤਾ, ਕਿਉਂਕਿ ਪਿੰਡ ਵਿੱਚ ਨਵੀਂ ਪੀੜ੍ਹੀ ਤਾਂ ਸਿੱਖਿਆ ਲਈ ਭਾਗਸ਼ਾਲੀ ਬਣੀ, ਪਰ ਪਿੰਡ ਦੀ ਪੁਰਾਣੀ ਪੀੜ੍ਹੀ ਅਨਪੜ੍ਹ ਹੈ ਅਤੇ ਉਹਨਾਂ ਨੇ ਜੋ ਵੱਡੀ ਉਮਰ ਦੇ ਬੱਚੇ ਸਨ ਉਹਨਾਂ ਨੂੰ ਕਿਹਾ ਕਿ ਹਰ ਦਿਨ ਤੁਹਾਨੂੰ ਆਪਣੇ ਮਾਂ ਬਾਪ ਨੂੰ ਇਸ ਕਲਾਸ ਵਿੱਚ ਪੜ੍ਹਾਉਣਾ ਹੈ। ਅਤੇ ਉਹ ਸਕੂਲ ਇੱਕ ਤਰ੍ਹਾਂ ਨਾਲ ਸਵੇਰੇ ਬੱਚਿਆਂ ਲਈ ਅਤੇ ਸ਼ਾਮ ਨੂੰ ਮਾਂ ਬਾਪ ਨੂੰ ਸਿੱਖਿਆ ਦੇਣ ਵਾਲਾ ਬਣ ਗਿਆ ਅਤੇ ਲਗਭਗ 550 ਕੋਰੇ ਅਨਪੜ੍ਹਾਂ ਨੂੰ ਇਹਨਾਂ ਬੱਚਿਆਂ ਨੇ ਹੀ ਪੜ੍ਹਾਇਆ, ਉਹਨਾਂ ਨੂੰ ਸਾਖਰ ਕੀਤਾ। ਵੇਖੋ, ਸਮਾਜ ਵਿੱਚ ਕੋਈ ਬਜਟ ਨਹੀਂ, ਕੋਈ ਸਰਕੂਲਰ ਨਹੀਂ, ਕੋਈ ਖਾਸ ਪ੍ਰਬੰਧ ਨਹੀਂ, ਪਰ ਇੱਛਾ ਸ਼ਕਤੀ ਨਾਲ ਕਿੰਨਾ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ, ਇਹ ਵਾਰਾਪੂੜੀ ਗ੍ਰਾਮ ਪੰਚਾਇਤ ਤੋਂ ਦੇਖਣ ਨੂੰ ਮਿਲ ਰਿਹਾ। ਇੱਦਾਂ ਹੀ ਸਾਡੇ ਇੱਕ ਮਾਣਯੋਗ ਸਾਂਸਦ ਸ਼੍ਰੀ CL ਰਵਾਲਾ ਜੀ ਮਿਜ਼ੋਰਮ ਦੇ ਸਾਂਸਦ ਨੇ, ਨੌਰਥ ਈਸਟ। ਉਹਨਾਂ ਨੇ ਫਲਾਈਲੰਗ ਪਿੰਡ ਨੂੰ ਆਦਰਸ਼ ਗ੍ਰਾਮ ਲਈ ਚੁਣਿਆ ਅਤੇ ਉਹਨਾਂ ਨੇ ਇੱਕ ਵਿਸ਼ੇਸ਼ ਕੰਮ ਕੀਤਾ। ਇਹ ਪਿੰਡ ਗੰਨੇ ਦੇ ਉਤਪਾਦਨ ਲਈ ਅਤੇ ਸੂਬੇ 'ਚ ਕੁਰਤਾਕੁੱਟ ਗੁੜ ਲਈ ਕਾਫੀ ਮਸ਼ਹੂਰ ਹੈ। CL ਰਵਾਲਾ ਜੀ ਨੇ ਇਸ ਪਿੰਡ ਵਿੱਚ 11 ਮਾਰਚ ਨੂੰ ਕੁਰਾਕੁੱਟ ਸ਼ੂਗਰ ਕੇਨ ਫੈਸਟੀਵਲ ਸ਼ੁਰੂ ਕੀਤਾ। ਸਭ ਖੇਤਰ ਦੇ ਲੋਕ ਉਹਦੇ 'ਚ ਇਕਜੁੱਟ ਹੋ ਗਏ। ਪੁਰਾਣੇ ਸਾਰਵਜਨਿਕ ਜੀਵਨ ਦੇ ਲੋਕ ਵੀ ਆਏ, ਉੱਥੋਂ ਦੇ ਸਰਕਾਰੀ ਅਧਿਕਾਰੀ ਵੀ ਆਏ ਅਤੇ ਗੰਨੇ ਦੇ ਉਤਪਾਦਨ ਦੀ ਵਿਕਰੀ ਵਧੇ ਉਹਦੇ ਲਈ ਪ੍ਰਦਰਸ਼ਨੀ ਵੀ ਲਾਈ ਗਈ। ਪਿੰਡ ਨੂੰ ਆਰਥਿਕ ਗਤੀਵਿਧੀ ਦਾ ਕੇਂਦਰ ਕਿੱਦਾਂ ਬਣਾਇਆ ਜਾ ਸਕਦਾ ਹੈ, ਪਿੰਡ ਦੇ ਹੀ ਉਤਪਾਦਨ ਦਾ ਮਾਰਕੀਟ ਕਿੱਦਾਂ ਕੀਤਾ ਜਾ ਸਕਦਾ ਹੈ, ਆਦਰਸ਼ ਪਿੰਡ ਦੇ ਨਾਲ ਨਾਲ ਇੱਕ ਆਤਮ ਨਿਰਭਰ ਪਿੰਡ ਬਣਾਉਣ ਦਾ ਇਹ ਉਹਨਾਂ ਦਾ ਯਤਨ ਸੱਚਮੁੱਚ ਸੀਮਾਂਤ ਵਾਲਾ ਸੀ। ਉਹ ਸਤਿਕਾਰ ਦੇ ਪਾਤਰ ਨੇ। ਮੇਰੇ ਪਿਆਰੇ ਭੈਣ ਭਰਾਵੋ, ਮਨ ਕੀ ਬਾਤ ਪ੍ਰੋਗਰਾਮ ਹੋਵੇ ਅਤੇ ਸਵੱਛਤਾ ਦੀ ਗੱਲ ਨਾ ਆਵੇ, ਅਜਿਹਾ ਕਿੱਦਾਂ ਹੋ ਸਕਦਾ ਹੈ? ਮੈਨੂੰ ਮੁੰਬਈ ਤੋਂ ਸਵਿਤਾ ਰਾਏ ਨੇ ਇੱਕ ਟੈਲੀਫੋਨ ਦੇ ਜ਼ਰੀਏ ਸੁਨੇਹਾ ਭੇਜਿਆ। ਉਹਨਾਂ ਨੇ ਸਹੀ ਗੱਲ 'ਤੇ ਧਿਆਨ ਆਕਰਸ਼ਿਤ ਕੀਤਾ ਹੈ।
ਦੀਵਾਲੀ ਦੀ ਤਿਆਰੀ 'ਚ ਅਸੀਂ ਹਰ ਸਾਲ ਆਪਣੇ ਘਰਾਂ ਨੂੰ ਸਾਫ਼ ਕਰਦੇ ਹਾਂ। ਇਸ ਦੀਵਾਲੀ 'ਤੇ ਅਸੀਂ ਆਪਣੇ ਘਰਾਂ ਦੇ ਨਾਲ ਨਾਲ ਬਾਹਰੀ ਵਾਤਾਵਰਣ ਨੂੰ ਵੀ ਸਵੱਛ ਬਣਾਈਏ ਅਤੇ ਉਸ ਨੂੰ ਦੀਵਾਲੀ ਤੋਂ ਬਾਅਦ ਵੀ ਸਵੱਛ ਬਣਾ ਕੇ ਰੱਖੀਏ।
ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਮੇਰੇ ਪਿਆਰੇ ਦੇਸ਼ ਵਾਸੀਓ, ਪਿਛਲੇ ਸਾਲ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਸਾਡੇ ਦੇਸ਼ ਦੇ ਖਾਸ ਕਰਕੇ ਮੀਡੀਆ ਨੇ ਬੜੀ ਮੁਹਿੰਮ ਚਲਾਈ ਅਤੇ ਦੀਵਾਲੀ ਦੇ ਬਾਅਦ ਜਿੱਥੇ ਜਿੱਥੇ ਪਟਾਕੇ ਪਾਏ ਗਏ ਸੀ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਅਤੇ ਉਹਨਾਂ ਨੇ ਕਿਹਾ ਕਿ ਇਹ ਠੀਕ ਨਹੀਂ ਹੈ। ਇੱਕ ਜਾਗਰਤੀ ਦਾ ਅਭਿਆਨ ਚਲਾਇਆ ਗਿਆ ਸੀ ਮੀਡੀਆ ਵਾਲਿਆਂ ਵੱਲੋਂ ਅਤੇ ਉਸ ਦਾ ਨਤੀਜਾ ਇਹ ਆਇਆ ਕਿ ਦੀਵਾਲੀ ਦੇ ਤੁਰੰਤ ਬਾਅਦ ਸਫਾਈ ਦਾ ਅਭਿਆਨ ਚੱਲ ਪਿਆ ਸੀ ਆਪਣੇ ਆਪ ਹੀ। ਅਤੇ ਤੁਹਾਡੀ ਗੱਲ ਸਹੀ ਹੈ ਕਿ ਅਸੀਂ ਤਿਉਹਾਰ ਤੋਂ ਪਹਿਲਾਂ ਜਿੰਨੀ ਚਿੰਤਾ ਕਰਦੇ ਹਾਂ ਤਿਉਹਾਰ ਤੋਂ ਬਾਅਦ ਵੀ ਕਰਨੀ ਚਾਹੀਦੀ ਹੈ, ਹਰ ਸਾਰਵਜਨਿਕ ਪ੍ਰੋਗਰਾਮ 'ਚ ਕਰਨੀ ਚਾਹੀਦੀ ਹੈ। ਅਤੇ ਮੈਂ ਅੱਜ ਵਿਸ਼ੇਸ਼ ਕਰਕੇ ਹਿੰਦੁਸਤਾਨ ਦੇ ਸਾਰੇ ਮੀਡੀਆ ਜਗਤ ਦਾ ਧੰਨਵਾਦ ਕਰਨਾ ਚਾਹਾਂਗਾ। ਪਿਛਲੀ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਦੀ ਜਨਮ ਜਯੰਤੀ 'ਤੇ ਸਵੱਛ ਭਾਰਤ ਅਭਿਆਨ ਦੇ 1 ਸਾਲ 'ਤੇ ਮੈਨੂੰ ਇੰਡੀਆ ਟੂਡੇ ਗਰੁੱਪ ਦੁਆਰਾ ਸਫਾਈਗਿਰੀ ਸੰਮੇਲਨ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਉਹਨਾਂ ਨੇ ਕਲੀਨ ਇੰਡੀਆ ਅਵਾਰਡ ਦਿੱਤੇ ਅਤੇ ਮੈਂ ਵੀ ਦੇਖ ਰਿਹਾ ਸੀ ਕਿ ਕਿੰਨੇ ਪ੍ਰਕਾਰ ਦੀ ਗਤੀਵਿਧੀ ਚੱਲ ਰਹੀ ਹੈ, ਕਿੱਦਾਂ ਕਿੱਦਾਂ ਦੇ ਲੋਕ ਇਸ ਲਈ ਵਨ ਲਾਈਕ ਵਨ ਮਿਸ਼ਨ ਵਾਂਗ ਕੰਮ ਕਰ ਰਹੇ ਨੇ। ਸਾਡੇ ਦੇਸ਼ ਵਿੱਚ ਕੈਸੀਆਂ ਕੈਸੀਆਂ ਥਾਵਾਂ ਨੇ ਜਿਨ੍ਹਾਂ ਨੂੰ ਸਵੱਛ ਰੱਖਿਆ ਗਿਆ ਹੈ, ਇਹ ਸਾਰੀਆਂ ਗੱਲਾਂ ਉਜਾਗਰ ਹੋਈਆਂ ਅਤੇ ਮੈਂ ਉਸ ਵੇਲੇ ਇੰਡੀਆ ਟੂਡੇ ਗਰੁੱਪ ਨੂੰ ਦਿਲੋਂ ਵਧਾਈ ਦਿੱਤੀ ਸੀ। ਵੈਸੇ ਜਦੋਂ ਤੋਂ ਸਵੱਛਤਾ ਅਭਿਆਨ ਦਾ ਮਿਸ਼ਨ ਚੱਲਿਆ, ਮੈਂ ਦੇਖਿਆ ਕਿ ਆਂਧਰ ਤੇਲੰਗਾਨਾ ਤੋਂ ETV, ਈਨਾਡੂ ਅਤੇ ਖਾਸ ਕਰਕੇ ਸ਼੍ਰੀਮਾਨ ਸੁਜੇ ਰਾਓ, ਉਹਨਾਂ ਦੀ ਉਮਰ ਤਾਂ ਬਹੁਤ ਹੈ ਪਰ ਉਹਨਾਂ ਦਾ ਜੁੱਸਾ ਕਿਸੇ ਯੁਵਕ ਤੋਂ ਘੱਟ ਨਹੀਂ ਹੈ ਅਤੇ ਉਹਨਾਂ ਨੇ ਸਵੱਛਤਾ ਨੂੰ ਆਪਣਾ ਇੱਕ ਨਿੱਜੀ ਪ੍ਰੋਗਰਾਮ ਬਣਾ ਲਿਆ, ਮਿਸ਼ਨ ਬਣਾ ਲਿਆ। ETV ਦੇ ਮਾਧਿਅਮ 'ਤੇ ਲਗਾਤਾਰ 1 ਸਾਲ ਤੋਂ ਉਹ ਸਵੱਛਤਾ ਦੇ ਕੰਮ ਨੂੰ ਪ੍ਰਮੋਟ ਕਰ ਰਹੇ ਨੇ। ਉਹਨਾਂ ਦੀਆਂ ਅਖਬਾਰਾਂ 'ਚ ਉਹਨਾਂ ਦੀਆਂ ਖਬਰਾਂ ਰਹਿੰਦੀਆਂ ਨੇ, ਸਕਾਰਾਤਮਕ ਖਬਰਾਂ, ਅਤੇ ਉਹ ਬਲ ਦੇ ਰਹੇ ਨੇ ਸਵੱਛਤਾ ਦੇ ਸੰਬੰਧ ਵਿੱਚ। ਅਤੇ ਉਹਨਾਂ ਨੇ ਕਰੀਬ ਕਰੀਬ 55,000-56,000 ਸਕੂਲਾਂ 'ਚ ਲਗਭਗ 51 ਲੱਖ ਬੱਚਿਆਂ ਨੂੰ ਆਂਧਰਾ ਅਤੇ ਤੇਲੰਗਾਨਾ ਦੇ ਅੰਦਰ ਇਸ ਕੰਮ ਦੇ ਨਾਲ ਜੋੜਿਆ। ਸਾਰਵਜਨਿਕ ਥਾਵਾਂ ਹੋਣ, ਸਟੇਸ਼ਨ ਹੋਣ, ਧਾਰਮਿਕ ਅਸਥਾਨ ਹੋਣ, ਹਸਪਤਾਲ ਹੋਣ, ਪਾਰਕ ਹੋਵੇ, ਕਈ ਥਾਵਾਂ 'ਤੇ ਸਵੱਛਤਾ ਦਾ ਵੱਡਾ ਅਭਿਆਨ ਚਲਾਇਆ ਹੈ। ਹੁਣ ਇਹ ਖਬਰਾਂ ਆਪਣੇ ਆਪ ਵਿੱਚ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਤਾਕਤ ਦਿੰਦੀਆਂ ਨੇ। ABP ਨਿਊਜ਼ ਨੇ ਇਹ ਭਾਰਤ ਦੇਸ਼ ਹਮਾਰਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਅਤੇ ਉਹਨਾਂ ਨੇ ਸਫਾਈ ਦੇ ਪ੍ਰਤੀ ਲੋਕਾਂ 'ਚ ਜਾਗਰੂਕਤਾ ਲਿਆਂਦੀ, ਇਸ ਨੂੰ ਹਾਈਲਾਈਟ ਕਰਕੇ ਲੋਕਾਂ ਨੂੰ ਸਿੱਖਿਅਤ ਕਰਨ ਦਾ ਕੰਮ ਸ਼ੁਰੂ ਕੀਤਾ। NDTV ਇੰਡੀਆ ਨੇ ਬਣੇਗਾ ਸਵੱਛ ਇੰਡੀਆ ਨਾਮ ਦੀ ਇੱਕ ਮੁਹਿੰਮ ਚਲਾਈ ਹੈ। ਦੈਨਿਕ ਜਾਗਰਣ ਨੇ ਵੀ ਲਗਾਤਾਰ ਇਸ ਅਭਿਆਨ ਨੂੰ ਅੱਗੇ ਵਧਾਇਆ। ਜ਼ੀ ਪਰਿਵਾਰ ਨੇ ਇੰਡੀਆ TV ਦਾ ਮਿਸ਼ਨ ਕਲੀਨ ਇੰਡੀਆ ਸਾਡੇ ਦੇਸ਼ ਦੇ ਸੈਂਕੜੇ ਚੈਨਲ ਨੇ, ਹਜ਼ਾਰਾਂ ਅਖਬਾਰ ਨੇ, ਹਰੇਕ ਨੇ ਇਸ ਅਭਿਆਨ ਨੂੰ ਚਲਾਇਆ ਹੈ। ਅਤੇ ਇਸ ਲਈ ਸਵਿਤਾ ਰਾਏ ਜੀ, ਜੋ ਤੁਸੀਂ ਸੁਝਾਅ ਦਿੱਤਾ, ਅੱਜ ਪੂਰਾ ਦੇਸ਼ ਇਸ ਕੰਮ ਨੂੰ ਆਪਣਾ ਮੰਨ ਰਿਹਾ ਅਤੇ ਉਹਨੂੰ ਅੱਗੇ ਵਧਾ ਰਿਹਾ ਹੈ। ਮੇਘਾਲਿਆ ਤੋਂ ਉੱਥੋਂ ਦੇ ਸਾਡੇ ਰਾਜਪਾਲ ਸ਼੍ਰੀਮਾਨ ਸ਼ੰਭੂਨਾਥਨ, ਉਹਨਾਂ ਨੇ ਮੈਨੂੰ ਖਤ ਲਿਖਿਆ ਅਤੇ ਚਿੱਠੀ ਲਿਖ ਕੇ ਮੈਨੂੰ ਮੇਘਾਲਿਆ ਦੇ ਮਾਲਵੇਨੋਂਗ ਪਿੰਡ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਲਿਖਿਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਨੇ ਸਵੱਛਤਾ ਦਾ ਇੱਕ ਬੀੜਾ ਉਠਾਇਆ ਹੈ ਅਤੇ ਕਰੀਬ ਕਰੀਬ ਹਰ ਪੀੜ੍ਹੀ ਇਸ ਸਵੱਛਤਾ ਦੇ ਵਿਸ਼ੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਮਰਪਿਤ ਹੈ। ਅਤੇ ਕਹਿੰਦੇ ਨੇ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਉਹਨਾਂ ਨੇ ਏਸ਼ੀਆ ਦਾ ਕਲੀਨੈਸਟ ਵਿਲੇਜ ਦਾ ਖਿਤਾਬ ਜਿੱਤਿਆ ਸੀ। ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਦੇਸ਼ ਵਿੱਚ ਦੂਰ ਤੋਂ ਦੂਰ ਨੌਰਥ ਈਸਟ ਮੇਘਾਲਿਆ ਵਿੱਚ ਵੀ ਇੱਕ ਪਿੰਡ ਹੈ ਜੋ ਸਫਾਈ ਦੇ ਖੇਤਰ ਵਿੱਚ ਕਈ ਸਾਲਾਂ ਤੋਂ ਲੱਗਾ ਹੋਇਆ ਹੈ। ਉੱਥੋਂ ਦੇ ਨਾਗਰਿਕਾਂ ਦਾ ਇਹ ਸੁਭਾਅ ਬਣ ਗਿਆ, ਪਿੰਡ ਦਾ ਇਹ ਸੰਸਕਾਰ ਬਣ ਗਿਆ। ਇਹੀ ਤਾਂ ਹੈ ਜੋ ਸਾਡੇ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ ਕਿ ਸਾਡਾ ਦੇਸ਼ ਜ਼ਰੂਰ ਸਵੱਛ ਹੋਏਗਾ, ਦੇਸ਼ ਵਾਸੀਆਂ ਦੇ ਯਤਨਾਂ ਨਾਲ ਹੋਏਗਾ। ਅਤੇ ਸਾਲ 2019 ਵਿੱਚ ਜਦੋਂ ਅਸੀਂ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਮਨਾਵਾਂਗੇ ਤਾਂ ਅਸੀਂ ਸੀਨਾ ਤਾਨ ਕੇ ਫਖਰ ਨਾਲ 125 ਕਰੋੜ ਦੇਸ਼ ਵਾਸੀ ਕਹਿ ਸਕਾਂਗੇ ਕਿ ਵੇਖੋ, ਅਸੀਂ ਆਪਣੀ ਭਾਰਤ ਮਾਤਾ ਨੂੰ ਗੰਦਗੀ ਤੋਂ ਮੁਕਤ ਕਰ ਦਿੱਤਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਮੈਂ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਕਿਹਾ ਸੀ ਕਿ ਕੁਝ ਗੱਲਾਂ ਨੇ ਜਿੱਥੇ ਭ੍ਰਿਸ਼ਟਾਚਾਰ ਵਸ ਗਿਆ ਹੈ। ਗਰੀਬ ਵਿਅਕਤੀ ਜੋ ਛੋਟੀ ਛੋਟੀ ਨੌਕਰੀ ਲਈ ਜਾਂਦਾ ਹੈ, ਕਿਸੇ ਦੀ ਸਿਫਾਰਿਸ਼ ਲਈ ਪਤਾ ਨਹੀਂ ਉਸਨੂੰ ਕੀ ਕਸ਼ਟ ਝੱਲਣੇ ਪੈਂਦੇ ਨੇ, ਅਤੇ ਦਲਾਲਾਂ ਦੀ ਟੋਲੀ ਕਿਸ ਤਰੀਕੇ ਨਾਲ ਉਹਨਾਂ ਕੋਲੋਂ ਪੈਸੇ ਹੜੱਪ ਲੈਂਦੀ ਹੈ। ਨੌਕਰੀ ਮਿਲੇ ਤਾਂ ਵੀ ਰੁਪਏ ਜਾਂਦੇ ਨੇ, ਨੌਕਰੀ ਨਾ ਮਿਲੇ ਤਾਂ ਵੀ ਰੁਪਏ ਜਾਂਦੇ ਨੇ। ਇਹ ਸਾਰੀਆਂ ਖਬਰਾਂ ਅਸੀਂ ਸੁਣਦੇ ਸੀ ਅਤੇ ਉਸ ਤੋਂ ਹੀ ਮੇਰੇ ਮਨ ਵਿੱਚ ਇੱਕ ਵਿਚਾਰ ਆਇਆ ਸੀ ਕਿ ਛੋਟੀਆਂ ਛੋਟੀਆਂ ਨੌਕਰੀਆਂ ਲਈ ਇੰਟਰਵਿਊ ਦੀ ਕੀ ਲੋੜ ਹੈ। ਮੈਂ ਤਾਂ ਕਦੇ ਸੁਣਿਆ ਨਹੀਂ ਕਿ ਦੁਨੀਆਂ ਵਿੱਚ ਕੋਈ ਇਹੋ ਜਿਹਾ ਮਨੋਵਿਗਿਆਨਿਕ ਹੈ ਜੋ 1-2 ਮਿੰਟ ਦੇ ਇੰਟਰਵਿਊ ਵਿੱਚ ਵਿਅਕਤੀ ਨੂੰ ਪੂਰੀ ਤਰ੍ਹਾਂ ਜਾਂਚ ਲੈਂਦਾ। ਅਤੇ ਇਸੇ ਵਿਚਾਰ ਨਾਲ ਮੈਂ ਘੋਸ਼ਣਾ ਕੀਤੀ ਸੀ ਕਿ ਕਿਉਂ ਨਾ ਅਸੀਂ ਛੋਟੀਆਂ ਨੌਕਰੀਆਂ ਲਈ ਇੰਟਰਵਿਊ ਦੀ ਪਰੰਪਰਾ ਖਤਮ ਕਰ ਦੇਈਏ। ਪਿਆਰੇ ਯੁਵਾ ਦੋਸਤੋ, ਮੈਂ ਫਖਰ ਨਾਲ ਕਹਿਣਾ ਚਾਹੁੰਦਾ ਕਿ ਸਰਕਾਰ ਨੇ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਕੇਂਦਰ ਸਰਕਾਰ ਦੇ ਗਰੁੱਪ ਡੀ, ਗਰੁੱਪ ਸੀ ਅਤੇ ਗਰੁੱਪ ਬੀ ਦੇ ਨੌਨ ਗਜ਼ਟਿਡ ਅਹੁਦਿਆਂ ਵਿੱਚ ਹੁਣ ਭਰਤੀ ਲਈ ਇੰਟਰਵਿਊ ਨਹੀਂ ਹੋਏਗੀ। 1 ਜਨਵਰੀ 2016 ਤੋਂ ਇਹ ਲਾਗੂ ਹੋ ਜਾਏਗਾ। ਅਜੇ ਇਹ ਪ੍ਰਕਿਰਿਆ ਚੱਲ ਰਹੀ ਹੈ, ਉਸ ਵਿੱਚ ਅਸੀਂ ਰੁਕਾਵਟ ਨਹੀਂ ਬਣਾਂਗੇ, ਪਰ 1 ਜਨਵਰੀ 2016 ਤੋਂ ਇਹ ਲਾਗੂ ਹੋ ਜਾਏਗਾ। ਅਤੇ ਸਾਰੇ ਨੌਜਵਾਨ ਮਿੱਤਰਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਪਿਛਲੇ ਬਜਟ ਵਿੱਚ ਵੈਸੇ ਹੀ ਅਸੀਂ ਇੱਕ ਮਹੱਤਵਪੂਰਨ ਯੋਜਨਾ ਦਾ ਐਲਾਨ ਕੀਤਾ ਸੀ। ਸਾਡੇ ਦੇਸ਼ ਵਿੱਚ ਸੋਨਾ ਇੱਕ ਪ੍ਰਕਾਰ ਨਾਲ ਸਮਾਜਿਕ ਵਿਕਾਸ ਦਾ ਹਿੱਸਾ ਬਣ ਗਿਆ ਹੈ। ਗੋਲਡ ਆਰਥਿਕ ਸੁਰੱਖਿਆ ਦਾ ਮਾਧਿਅਮ ਮੰਨਿਆ ਗਿਆ ਹੈ। ਸੰਕਟ ਸਮੇਂ ਦੀ ਚਾਬੀ ਗੋਲਡ ਮੰਨਿਆ ਗਿਆ ਹੈ ਅਤੇ ਇਹ ਸਾਡੇ ਜੀਵਨ 'ਚ, ਸਮਾਜ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਹੈ, ਸੋਨੇ ਦਾ ਪਿਆਰ। ਮੈਂ ਨਹੀਂ ਮੰਨਦਾ ਕਿ ਇਸ ਨੂੰ ਕੋਈ ਘੱਟ ਕਰ ਸਕਦਾ, ਪਰ ਸੋਨੇ ਨੂੰ ਡੈੱਡ ਮਨੀ ਦੇ ਰੂਪ ਵਿੱਚ ਪਿਆ ਰਹਿਣ ਦੇਣਾ ਅੱਜ ਦੇ ਯੁੱਗ ਵਿੱਚ ਸੋਭਾ ਨਹੀਂ ਦਿੰਦਾ। ਸੋਨਾ ਸ਼ਕਤੀ ਬਣ ਸਕਦਾ ਹੈ, ਸੋਨਾ ਆਰਥਿਕ ਸ਼ਕਤੀ ਬਣ ਸਕਦਾ ਹੈ, ਸੋਨਾ ਦੇਸ਼ ਦੀ ਆਰਥਿਕ ਸੰਪੱਤੀ ਬਣ ਸਕਦਾ ਹੈ ਅਤੇ ਹਰ ਭਾਰਤ ਵਾਸੀ ਨੂੰ ਇਸ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ। ਅਤੇ ਅੱਜ ਮੈਨੂੰ ਖੁਸ਼ੀ ਹੈ, ਬਜਟ ਵਿੱਚ ਜੋ ਅਸੀਂ ਵਾਅਦਾ ਕੀਤਾ ਸੀ ਇਸ ਦੀਵਾਲੀ ਦੇ ਤਿਉਹਾਰ ਵਿੱਚ, ਜਦਕਿ ਧਨਤੇਰਸ ਨੂੰ ਲੋਕ ਖਾਸ ਤੌਰ 'ਤੇ ਸੋਨਾ ਖਰੀਦਦੇ ਨੇ, ਉਸ ਤੋਂ ਪਹਿਲਾਂ ਹੀ ਅਸੀਂ ਮਹੱਤਵਪੂਰਨ ਯੋਜਨਾਵਾਂ ਨੂੰ ਲਾਂਚ ਕਰਨ ਜਾ ਰਹੇ ਹਾਂ। ਗੋਲਡ ਮਨੀਟਾਈਜੇਸ਼ਨ ਸਕੀਮ ਅਸੀਂ ਲੈ ਕੇ ਆਏ ਹਾਂ। ਇਸ ਦੇ ਅੰਤਰਗਤ ਤੁਸੀਂ ਆਪਣਾ ਗੋਲਡ ਬੈਂਕ ਵਿੱਚ ਜਮ੍ਹਾਂ ਕਰ ਸਕਦੇ ਹੋ ਅਤੇ ਬੈਂਕ ਉਸ 'ਤੇ ਤੁਹਾਨੂੰ ਵਿਆਜ ਦਏਗਾ, ਜਿਵੇਂ ਕਿ ਤੁਸੀਂ ਆਪਣੇ ਪੈਸੇ 'ਤੇ ਵਿਆਜ ਲੈਂਦੇ ਹੋ। ਪਹਿਲੇ ਗੋਲਡ ਲੌਕਰ ਵਿੱਚ ਰੱਖਦੇ ਸੀ ਅਤੇ ਲੌਕਰ ਦਾ ਕਿਰਾਇਆ ਦੇਣਾ ਪੈਂਦਾ ਸੀ, ਹੁਣ ਗੋਲਡ ਬੈਂਕ ਵਿੱਚ ਰੱਖਾਂਗੇ ਅਤੇ ਪੈਸਾ ਬੈਂਕ ਤੁਹਾਨੂੰ ਵਿਆਜ ਦੇ ਰੂਪ ਵਿੱਚ ਦਏਗਾ। ਬੋਲੋ ਦੇਸ਼ ਵਾਸੀਓ, ਹੁਣ ਸੋਨਾ ਸੰਪੱਤੀ ਬਣ ਸਕਦਾ ਹੈ ਕਿ ਨਹੀਂ? ਸੋਨਾ ਡੈੱਡ ਮਨੀ ਤੋਂ ਇੱਕ ਜੀਵਨ ਤਾਕਤ ਵਿੱਚ ਬਦਲ ਸਕਦਾ ਹੈ ਕਿ ਨਹੀਂ? ਬਸ ਇਹੀ ਤਾਂ ਕੰਮ ਅਸੀਂ ਕਰਨਾ ਹੈ। ਬਸ ਤੁਸੀਂ ਮੇਰਾ ਸਾਥ ਦਿਓ, ਹੁਣ ਘਰ ਵਿੱਚ ਸੋਨਾ ਨਾ ਰੱਖੋ, ਉਹਦੀ ਸੁਰੱਖਿਆ ਅਤੇ ਉਹਦਾ ਵਿਆਜ, ਦੋ ਫਾਇਦੇ ਜ਼ਰੂਰ ਇਹਦਾ ਲਾਭ ਉਠਾਓ। ਦੂਜੀ ਇੱਕ ਗੱਲ ਹੈ, ਸੋਵਰੇਨ ਗੋਲਡ ਬੌਂਡ ਵਿੱਚ ਤੁਹਾਡੇ ਹੱਥ ਵਿੱਚ ਸੋਨੇ ਦੀ ਲੱਕੜੀ ਤਾਂ ਨਹੀਂ ਆਉਂਦੀ ਹੈ, ਇੱਕ ਕਾਗਜ਼ ਆਉਂਦਾ ਹੈ, ਪਰ उस कागज़ का मुल उन्ना ही है जिन्ना के सोने का। तो जिस दिन वह कागज़ तुसी वापस करोगे, वापस करन दे दिन सोने का जिन्ना मुल होएगा उन्ना ही पैसा तुहानू वापस मिलेगा। मान लो अज तुसी 1,000 रुपए के सोने के दाम के हिसाब नाल एक स्वर्णम बोंड लिया ते 5 साल बाद तुसी बोंड वापस करन गए ते उस वेले सोने की कीमत 2,500 रुपए है ते उस कागज़ के बदले तुहानू 2,500 रुपए मिलणगे। ते इस दी असी शुरुआत कर रहे हैं, सानू सोना खरीदन की लोड़ नहीं पाएगी, सोना संभालन की लोड़ नहीं पाएगी, सोना कित्थे रखिए इहदी चिंता हट जाएगी ते कागज़ नूं तां कोई चोरी करन आएगा नहीं। ते मैं सुरक्षा की गरंटी वाली यह स्कीम आने वाले हफ्ते च जरूर देशवासियों के अगे रखांगा। मैनूं यह दसदे खुशी हो रही है कि असी गोल्ड कॉइन भी लिया रहे हैं, अशोक चक्र वाला कॉइन। आज़ादी नूं लगभग 70 साल हो गए ने पर हुण तक फॉरन गोल्ड कॉइन का ही प्रयोग कर रहे हैं, जां गोल्ड बलियंस बार्स ये भी विदेशी है इहदा प्रयोग कर रहे हैं। साडे देश का स्वदेशी मार्का क्यों नहीं होना चाहिए। तो इसलिए आने वाले हफ्ते च धनतेरस तो पहला ये आम नागरिकां नूं मिल सकेगा। 5 ग्राम तो 10 ग्राम का अशोक चक्र वाला भारतीय सोने का सिक्का शुरू किया जा रहा है। इस दे नाल ही 20 ग्राम का गोल्ड गनियन भी लोगों लई उपलब्ध होएगा। मैनू विश्वास है कि यह नवी स्कीम एक आर्थिक विकास की दिशा विच नवा परिवर्तन लियाएगी ते मैनू तुहाडा सहयोग मिलेगा। मेरे प्यारे देशवासियों, 31 अक्तूबर नूं लौह पुरुष सरदार वल्लभ भाई पटेल की जन्म जयंती है। एक भारत सुदृढ़ भारत, सरदार वल्लभ भाई पटेल नूं याद करदिआं ही पूरे भारत का मानचित्र सामने आउंदा है। भारत की एकता लई इस महापुरख ने बहुत वड्डा योगदान दिता है, लौह पुरुष के रूप में अपनी समर्था की जानकारी दिती है। सरदार साहब नूं तां असीं श्रद्धांजलि देवांगे ही, पर भारत नूं इक करन दा जो उन्हां दा सुफना सी भूगोलिक रूप नाल उन्हां ने करके विखाया, पर एकता दे मंत्र निरंतर साडे चिंतन दा व्यवहार दे प्रगटावे दा माध्यम होना चाहीदा है। भारत अनेकतावां नाल भरिया होया है, अनेकां पंथ, अनेकां संप्रदाय, अनेकां जातियां, अनेकां बोलियां, अनेकां पहरावे, किन्नियां अनेकतावां नाल भरिया है साडा भारत देश। ते अनेकतावां ही ते हन जिन्हां नाल साडी सोभा है। ये अनेकतावां ना हुंदियां तां शायद जिस सोभा लई असीं फखर करदे हां ना कर पांदे। ते इस लई अनेकता ही एकता दा मंत्र है। शांति, सद्भावना, एकता, यही तां विकास दी जड़ी बूटी है। पिछले कई सालां तों 31 अक्तूबर नूं देश दे कई कोनियां च रन फॉर यूनिटी दे प्रोग्राम हुंदे ने, एकता दी दौड़। मैनूं भी पहलां उस विच शामिल होण दा मौका मिलिया है। मैं सुनिया है इस बार भी चारे पासे इस दीआं योजनावां बन रहीआं ने, लोग उत्साह नाल एकता दी दौड़ दी तैयारी कर रहे ने। एकता दी दौड़ ही सच्चे अर्थ विच विकास दी दौड़ है। दूजे अर्थ विच कहीए ते विकास दी दौड़ दी गरंटी भी एकता दी दौड़ है। आओ सरदार साहब नूं श्रद्धांजलि दईए, एकता दे मंत्र नूं अगे वधाईए। प्यारे भैणों ते भराओ, हुण तां तुसीं सारे लोग दिवाली दीआं तैयारियां विच लगे होवोगे। घर विच सफाई हुंदी है, नवीआं चीज़ां खरीदियां जांदियां ने। दिवाली दा त्यौहार साडे देश दे हर कोने च मनाया जांदा है। दिवाली दे त्यौहार लई मैं तुहानूं हार्दिक शुभकामनावां दिन्ना, पर दिवाली दे दिनां विच कुछ हादसे भी ध्यान विच आउंदे ने, पटाकियां कारण जां दीवियां कारण अग लगन दीआं घटनावां वापरदीआं ने। पटाकियां कारण बच्चियां नूं बहुत नुकसान पहुंचदा है। मैं हर मां बाप नूं कहांगा कि दिवाली दा आनंद तां मनाओ, पर अजिही कोई घटना ना वापर जाए, साडे परिवार जां संतान दा नुकसान ना हो जाए। तुसीं जरूर इहदी चिंता करोगे, सफाई तां करनी ही करनी है। मेरे प्यारे देशवासियो, दिवाली दे दूजे दिन मैं ब्रिटेन दी यात्रा ते जा रहा। मैं इस बार अपनी ब्रिटेन दी यात्रा लई बहुत रोमांचित हाँ, ते उसका एक विशेष कारण है। कुछ हफ्ते पहला मैं मुंबई विच बाबा साहेब अंबेडकर दी चैत्य भूमि दे कोल एक शानदार स्मारक दा नींह पत्थर रखन गया सी। ਤੇ ਲੰਡਨ 'ਚ ਜਿੱਥੇ ਬਾਬਾ ਸਾਹਿਬ ਅੰਬੇਦਕਰ ਰਹਿੰਦੇ ਸਨ, ਉਹ ਘਰ ਹੁਣ ਭਾਰਤ ਦੀ ਸੰਪੱਤੀ ਬਣ ਗਿਆ ਹੈ। 125 ਕਰੋੜ ਦੇਸ਼ ਵਾਸੀਆਂ ਦਾ ਪ੍ਰੇਰਣਾ ਸਥਾਨ ਬਣ ਚੁੱਕਾ ਹੈ। ਉਸ ਦਾ ਵਿਧੀਵਤ ਤਰੀਕੇ ਦੇ ਨਾਲ ਉਦਘਾਟਨ ਕਰਨ ਲਈ ਮੈਂ ਜਾ ਰਿਹਾ। ਦਲਿਤ ਹੋਵੇ, ਸ਼ੋਸ਼ਿਤ ਹੋਵੇ, ਵਾਂਝਾ ਹੋਵੇ, ਪੀੜਿਤ ਹੋਵੇ, ਪਛੜਿਆ ਹੋਵੇ, ਕਠਿਨਾਈਆਂ ਨਾਲ ਜ਼ਿੰਦਗੀ ਦਾ ਗੁਜ਼ਾਰਾ ਕਰਨ ਵਾਲਾ ਹੋਵੇ, ਕਿਸੇ ਵੀ ਭਾਰਤੀ ਲਈ ਬਾਬਾ ਸਾਹਿਬ ਅੰਬੇਦਕਰ ਦਾ ਭਵਨ ਇਸ ਗੱਲ ਦੀ ਪ੍ਰੇਰਣਾ ਦਿੰਦਾ ਹੈ ਕਿ ਜੇ ਇੱਛਾ ਸ਼ਕਤੀ ਪ੍ਰਬਲ ਹੋਵੇ ਤੇ ਸੰਕਟਾਂ ਨੂੰ ਪਾਰ ਕਰਕੇ ਆਪਣੇ ਜੀਵਨ ਨੂੰ ਅੱਗੇ ਵਧਾਇਆ ਜਾ ਸਕਦਾ ਹੈ, ਮਿੱਥਿਆ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਤੇ ਇਹੀ ਥਾਂ ਹੈ ਜਿੱਥੇ ਬੈਠ ਕੇ ਬਾਬਾ ਸਾਹਿਬ ਅੰਬੇਦਕਰ ਨੇ ਤਪੱਸਿਆ ਕੀਤੀ ਸੀ। ਭਾਰਤ ਸਰਕਾਰ ਵੀ ਤੇ ਰਾਜ ਸਰਕਾਰ ਵੀ ਸਮਾਜ ਦੇ ਇਸ ਪ੍ਰਕਾਰ ਦੇ ਵਰਗਾਂ ਨੂੰ, ਗਰੀਬ ਹੋਣ, ਆਦਿਵਾਸੀ ਹੋਣ, ਪਛੜੇ ਹੋਣ, ਅਜਿਹੇ ਹੋਣਹਾਰ ਬੱਚਿਆਂ ਨੂੰ ਸਕਾਲਰਸ਼ਿਪ ਦਿੰਦੀ ਹੈ ਜੋ ਵਿਦੇਸ਼ ਪੜ੍ਹਨ ਜਾਂਦੇ ਨੇ। ਭਾਰਤ ਸਰਕਾਰ ਵੀ ਹੋਣਹਾਰ ਦਲਿਤ ਬੱਚਿਆਂ ਨੂੰ ਪ੍ਰੋਤਸਾਹਨ ਦਿੰਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਜਦੋਂ ਬ੍ਰਿਟੇਨ 'ਚ ਸਾਡੇ ਅਜਿਹੇ ਬੱਚੇ ਪੜ੍ਹਨ ਜਾਣਗੇ ਤਾਂ ਬਾਬਾ ਸਾਹਿਬ ਅੰਬੇਦਕਰ ਦਾ ਇਹ ਸਥਾਨ ਉਹਨਾਂ ਲਈ ਤੀਰਥ ਅਸਥਾਨ ਬਣ ਜਾਏਗਾ, ਪ੍ਰੇਰਣਾ ਭੂਮੀ ਬਣ ਜਾਏਗਾ ਤੇ ਜੀਵਨ 'ਚ ਕੁਝ ਸਿੱਖਣਾ ਤੇ ਬਾਅਦ ਵਿੱਚ ਦੇਸ਼ ਲਈ ਜੀਣਾ, ਇਹ ਸੁਨੇਹਾ ਹੀ ਬਾਬਾ ਸਾਹਿਬ ਅੰਬੇਦਕਰ ਨੇ ਦਿੱਤਾ ਸੀ, ਜੀ ਕੇ ਦਿੱਤਾ ਸੀ। ਤੇ ਮੈਂ ਇਸ ਲਈ ਕਹਿ ਰਿਹਾ ਕਿ ਮੇਰੀ ਬ੍ਰਿਟੇਨ ਦੀ ਯਾਤਰਾ 'ਚ ਮੈਂ ਵਿਸ਼ੇਸ਼ ਤੌਰ 'ਤੇ ਰੋਮਾਂਚਿਤ ਹਾਂ। ਕਈ ਸਾਲਾਂ ਤੋਂ ਵਿਸ਼ਾ ਪ੍ਰਸ਼ਨ 'ਚ ਉਲਝਿਆ ਪਿਆ ਸਾਂ ਤੇ ਉਹ ਭਵਨ 125 ਕਰੋੜ ਦੇਸ਼ ਵਾਸੀਆਂ ਦੀ ਜਾਇਦਾਦ ਬਣਦਾ ਹੋਵੇ, ਬਾਬਾ ਸਾਹਿਬ ਅੰਬੇਦਕਰ ਦਾ ਨਾਂ ਨਾਲ ਜੁੜਿਆ ਹੋਵੇ ਤਾਂ ਮੇਰੇ ਵਰਗੇ ਲੋਕਾਂ ਨੂੰ ਕਿੰਨਾ ਆਨੰਦ ਆਏਗਾ, ਇਸ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਮੈਨੂੰ ਲੰਡਨ ਵਿੱਚ ਇੱਕ ਹੋਰ ਮੌਕਾ ਵੀ ਮਿਲਣ ਵਾਲਾ ਹੈ, ਭਗਵਾਨ ਬਸੇਸ਼ਵਰ ਦੀ ਪ੍ਰਤਿਮਾ ਦਾ ਲੋਕਾਰਪਣ। ਅਨੇਕ ਸਾਲ ਪਹਿਲਾਂ ਭਗਵਾਨ ਬਸੇਸ਼ਵਰ ਨੇ ਲੋਕਤੰਤਰ ਲਈ, ਔਰਤਾਂ ਦੇ ਸਸ਼ਕਤੀਕਰਨ ਲਈ ਜੋ ਕੰਮ ਕੀਤੇ ਸੀ, ਦੁਨੀਆ ਦਾ ਅਧਿਐਨ ਕਰਨ ਵਾਲਾ ਸੱਚਮੁੱਚ ਇਹ ਇੱਕ ਪਹਿਲੂ ਹੈ। ਲੰਡਨ ਦੀ ਧਰਤੀ ਭਗਵਾਨ ਬਸੇਸ਼ਵਰ ਦੀ ਮੂਰਤੀ ਦੀ ਸਥਾਪਨਾ, ਇਹ ਆਪਣੇ ਆਪ 'ਚ ਸਦੀਆਂ ਪਹਿਲਾਂ ਭਾਰਤ ਦੇ ਮਹਾਂਪੁਰਖ ਕਿਸ ਤਰੀਕੇ ਨਾਲ ਸੋਚਦੇ ਸੀ, ਕਿੱਦਾਂ ਸੋਚਦੇ ਸੀ, ਉਹਦੀ ਇੱਕ ਉੱਤਮ ਮਿਸਾਲ ਹੈ। ਅਤੇ ਤੁਸੀਂ ਜਾਣਦੇ ਹੀ ਹੋ ਕਿ ਜਦੋਂ ਅਜਿਹੀਆਂ ਘਟਨਾਵਾਂ ਜੁੜੀਆਂ ਹੋਣ ਸਾਡੇ ਸਾਰੇ ਦੇਸ਼ ਵਾਸੀਆਂ ਦਾ ਮਨ ਰੋਮਾਂਚਿਤ ਹੋ ਉੱਠਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਮਨ ਕੀ ਬਾਤ ਦੇ ਨਾਲ ਤੁਸੀਂ ਜੁੜੇ ਰਹਿੰਦੇ ਹੋ, ਟੈਲੀਫੋਨ ਨਾਲ, MyGov.in ਦੁਆਰਾ ਤੁਹਾਡੇ ਸੁਝਾਅ ਮੈਨੂੰ ਮਿਲਦੇ ਰਹਿੰਦੇ ਨੇ, ਤੁਹਾਡੇ ਖਤਾਂ ਦੀ ਗੱਲ ਮੈਂ ਆਕਾਸ਼ਵਾਣੀ 'ਤੇ ਇਸ ਬਾਰੇ ਚਰਚਾ ਕਰਦਾ ਹੀ ਰਹਿੰਦਾ। ਆਕਾਸ਼ਵਾਣੀ ਦੇ ਅਧਿਕਾਰੀਆਂ ਨੂੰ ਬੁਲਾ ਕੇ ਵੀ ਚਰਚਾ ਹੁੰਦੀ ਹੈ, ਕੁਝ ਲੋਕ ਆਪਣੀਆਂ ਸਮੱਸਿਆਵਾਂ ਵੀ ਲਿਖਦੇ ਨੇ, ਸਮੱਸਿਆਵਾਂ ਨੂੰ ਹੱਲ ਕਰਨ ਦਾ ਵੀ ਯਤਨ ਹੁੰਦਾ ਹੈ। ਭਾਰਤ ਵਰਗੇ ਦੇਸ਼ 'ਚ ਸਾਨੂੰ ਅਨੇਕ ਭਾਸ਼ਾਵਾਂ ਨੂੰ ਸਿੱਖਣਾ ਚਾਹੀਦਾ ਹੈ। ਕੁਝ ਭਾਸ਼ਾਵਾਂ ਤਾਂ ਮੈਨੂੰ ਸਿੱਖਣ ਦਾ ਮੌਕਾ ਮਿਲਿਆ, ਪਰ ਫਿਰ ਵੀ ਇੰਨੀਆਂ ਭਾਸ਼ਾਵਾਂ ਨੇ ਕਿ ਮੈਂ ਕਿੱਥੇ ਸਿੱਖ ਸਕਿਆ। ਪਰ ਫਿਰ ਵੀ ਮੈਂ ਆਕਾਸ਼ਵਾਣੀ ਦਾ ਸ਼ੁਕਰਗੁਜ਼ਾਰ ਹਾਂ ਕਿ ਮਨ ਕੀ ਬਾਤ ਨੂੰ ਰਾਤ 8 ਵਜੇ ਹਰ ਰਾਜ ਦੀ ਪ੍ਰਦੇਸ਼ਿਕ ਭਾਸ਼ਾ ਵਿੱਚ ਉਹ ਪ੍ਰਸਾਰਿਤ ਕਰਦੇ ਨੇ। ਭਾਵੇਂ ਉਹ ਆਵਾਜ਼ ਕਿਸੇ ਹੋਰ ਦੀ ਹੋਵੇ, ਪਰ ਗੱਲ ਤਾਂ ਮੇਰੇ ਮਨ ਦੀ ਹੁੰਦੀ ਹੈ, ਤੁਹਾਡੀ ਭਾਸ਼ਾ 'ਚ ਤੁਹਾਡੇ ਤੱਕ ਪਹੁੰਚਣ ਦਾ ਵੀ, ਰਾਤ 8 ਵਜੇ ਪਹੁੰਚਣ ਦਾ ਜ਼ਰੂਰ ਯਤਨ ਕਰਾਂਗਾ। ਇਹ ਇੱਕ ਚੰਗਾ ਨਾਤਾ ਤੁਹਾਡੇ ਨਾਲ ਜੁੜ ਗਿਆ ਹੈ। ਪਿਛਲੇ ਸਾਲ ਮੈਂ 1 ਸਾਲ ਪੂਰਾ ਕਰ ਰਿਹਾ ਸੀ, ਅੱਜ ਅਸੀਂ ਨਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਮੇਰੇ ਦੇਸ਼ ਵਾਸੀਆਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਭਕਾਮਨਾਵਾਂ। ਜੈ ਹਿੰਦ।